ਨਾਮ ਵਾਹਿਗੁਰੂ ਸਾਹਿਬ ਜੀ ਗੂਜਰੀ ਮਹੱਲਾ ਪਹਿਲਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤ ਪ੍ਰੇਮ ਅਰਾਧਤੰ ਸੱਚ ਪਿਆਸ ਪਰਮ ਹਿਤੰ ਬਿਲਲਾਪ ਬਿਲਲ ਬੇਨੰਤੀਆ ਸੁਖ ਪਾਏ ਚਿਤ ਹਿਤੰ ਭਗਤ ਪ੍ਰੇਮ ਆਰਾਧਤੰ ਸੱਚ ਪਿਆਸ ਪਰਮ ਹਿਤੰ ਬਿਲਲਾਪ ਬਿਲਲ ਬੇਨੰਤੀਆ ਸੁਖ ਪਾਏ ਚਿਤ ਹਿਤੰ ਜਪ ਮਨ ਨਾਮ ਹਰ ਸਰਣੀ ਸੰਸਾਰ ਸਾਗਰ ਤਾਰ ਤਾਰਣ ਰਾਮ ਨਾਮ ਕਰ ਕਰਣੀ ਰਹਾਉ ਏ ਮਨ ਮਿਰਤ ਸੁਭ ਚਿੰਤਨ ਗੁਰ ਸ਼ਬਦ ਹਰ ਰਮਣ ਮਤ ਤਤ ਗਿਆਨੰ ਕਲਿਆਣ ਨਿਧਾਨੰ ਹਰ ਨਾਮ ਮਨ ਰਮਣੰ ਚਲ ਚਿਤ ਵਿਤ ਭਰਮਾ ਭਰਮੰ ਜਗ ਮੋਹ ਮਗਨ ਹਿਤੰ ਫਿਰ ਨਾਮ ਭਗਤ ਦਿੜੰ ਮਤੀ ਗੁਰਵਾਕ ਸ਼ਬਦ ਰਤੰ ਪਰਮਾਤ ਭਰਮ ਨਾ ਚੁਕਈ ਜਗ ਜਨਮ ਵਿਆਦ ਖਪੰ ਅਸਥਾਨ ਹਰ ਨਿਹ ਕੇਵਲੰ ਸਤ ਮਤੀ ਨਾਮ ਤਪੰ ਇਹੋ ਜਗ ਮੋਹ ਹੇਤ ਵਿਆਪਤੰ ਦੁਖ ਅਦਕ ਜਨਮ ਮਰਣੰ ਭਜ ਸਰਣ ਸਤਿਗੁਰ ਉਬਰਾ ਹੈ ਹਰ ਨਾਮ ਰਿਦ ਰਮਣੰ ਗੁਰਮਤ ਨਿਚਲ ਮਾਨ ਮਾਨ ਮਨੰ ਸਹਿਜ ਵਿਚਾਰੰ ਸੋ ਮਨ ਨਿਰਮਲ ਜਿਤ ਸਾਚ ਅੰਤਰ ਗਿਆਨ ਰਤਨ ਸਾਰੰ ਭਏ ਭਾਏ ਭਗਤ ਤਰ ਭਵਜਲ ਮਨਾ ਚਿਤ ਲਾਏ ਹਰ ਸਰਣੀ ਹਰ ਨਾਮ ਹਿਰਦੈ ਪਵਿੱਤਰ ਪਾਵਨ ਇਹੋ ਸਰੀਰ ਤੋ ਸਰਣੀ ਲੱਭ ਲੋਭ ਲਹਿਰ ਨਿਵਾਰਣ ਹਰ ਨਾਮ ਰਾਸ ਮਨੰ ਮਨ ਮਾਰ ਤੁਹੀਂ ਨਿਰੰਜਨਾ ਕਹੋ ਨਾਨਕਾ ਸਰਣੰ ਲੱਭ ਲੋਭ ਲਹਿਰ ਨਿਵਾਰਣ ਹਰ ਨਾਮ ਰਾਸ ਮਨੰ ਮਨ ਮਾਰ ਤੁਹੀਂ ਨਿਰੰਜਨਾ ਕਹੋ ਨਾਨਕਾ ਸਰਣੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸ਼ੁਭ ਗੁਰੂ ਖਾਲਸਾ ਸਤ ਸੰਗਤ ਜੀ ਇੱਕ ਵਿਦਵਾਨ ਦੇਵ ਦੁਨੀਆਂ ਦੇ ਮਾਲਕ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸ਼ਰਨ ਵਿੱਚ ਆਇਆ ਬੇਨਤੀ ਕੀਤੀ ਕਿ ਮਹਾਰਾਜ ਮੈਂ ਕਈ ਤਰ੍ਹਾਂ ਦੇ ਕਰਮ ਕਾਂਡ ਕਰਦਾ ਪਰ ਮਨ ਵਿੱਚ ਤਕਾਹ ਨਹੀਂ, ਵਿਗਾਸ ਨਹੀਂ, ਆਪ ਕਿਰਪਾ ਕਰਕੇ ਇਹੋ ਜਿਹਾ ਉਪਦੇਸ਼ ਬਖਸ਼ੋ ਜਿਹਦੇ ਨਾਲ ਮੇਰੇ ਮਨ ਦੀ ਇਕਾਗਰਤਾ ਹੋ ਜਾਏ ਔਰ ਉਸ ਇਕਾਗਰਤਾ ਨੂੰ ਪ੍ਰਾਪਤ ਕਰਕੇ ਮੈਂ ਪਰਮ ਪਰਮਾਤਮਾ ਨੂੰ ਪ੍ਰਾਪਤ ਕਰ ਸਕਾਂ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਸ ਵਿਦਵਾਨ ਪੰਡਿਤ ਥਾਏ ਪ੍ਰਥਾਏ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਇਹ ਸ਼ਬਦ ਦਾ ਮੂਲ ਵਿਸ਼ਾ ਹੈ ਵੇਦ ਕਰਮਾਂ ਦਾ ਕਰਨਾ ਤੇ ਨਿਸ਼ੇਧ ਕਰਮਾਂ ਦਾ ਤਿਆਗ। ਦੋ ਪ੍ਰਕਾਰ ਦੇ ਆਮ ਕਰਮ ਮੰਨੇ ਹਨ ਜਿਨ੍ਹਾਂ ਨੂੰ ਵਿਦਵਾਨ ਸੱਜਣਾ ਨੇ ਵੇਦ ਕਰਮ ਤੇ ਨਿਸ਼ੇਧ ਕਰਮ ਦਾ ਨਾਮ ਦਿੱਤਾ ਹੈ। ਜਿਸ ਪ੍ਰਕਾਰ ਆਪਾਂ ਸਿੱਖ ਜਗਤ ਵਿੱਚ ਅੰਮ੍ਰਿਤ ਪਾਨ ਕਰਦੇ ਹਾਂ ਸਾਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪੰਜ ਪਿਆਰੇ ਸਾਹਿਬਾਨ ਦੋ ਅਦਾਇਤਾਂ ਕਰਦੇ ਹਨ। ਗੁਰਮੁਖੋ ਇਹਨਾਂ ਚਾਰ ਬੱਦਰ ਕੈਦਾਂ ਤੋਂ ਤੁਸਾਂ ਪਰਹੇਜ਼ ਕਰਨਾ ਹੈ। ਹੋਕਾ, ਹਜ਼ਾਮਤ, ਹਲਾਲ ਤੇ ਹਰਾਮ ਸਭ ਤੋਂ ਪਹਿਲੀ ਕੁਰਾਇਤ ਹੈ ਕਿ ਆਪ ਜੀ ਨੇ ਤੰਬਾਕੂ ਦੇ ਸੇਵਨ ਤੋਂ ਬਚਣਾ ਪੂਰ ਰੂਪ ਵਿੱਚ। ਜਿਹੜੇ ਕੇਸ ਨੇ ਇਹਨੂੰ ਅਕਾਲ ਪੁਰਖ ਦੀ ਦਾਤ ਜਾਣ ਕਰਕੇ ਸਿਰ ਦੀ ਚੋਟੀ ਤੋਂ ਲੈ ਕਰਕੇ ਪੈਰ ਦੇ ਅੰਗੂਠੇ ਤੱਕ ਇਹਨਾਂ ਦੇ ਸਤਿਕਾਰ ਨੂੰ ਕਾਇਮ ਰੱਖਣਾ, ਕਿਸੇ ਪ੍ਰਕਾਰ ਘਸਾਉਣਾ, ਮਨਾਉਣਾ, ਪਟਾਉਣਾ ਜਾਂ ਦਵਾਈ ਆਦਿ ਲਾ ਕਰਕੇ ਇਹਨਾਂ ਦਾ ਅਪਮਾਨ ਕਰਨਾ ਇਹ ਗੁਰਮਤ ਵਿੱਚ ਕੱਟੜ ਤੌਰ ਤੇ ਵਰਜਿਤ ਹੈ। ਤੀਸਰਾ ਉਪਰਾਲਾ ਕਰਨਾ ਕਿ ਦਿਆਲੂ ਸੁਭਾਅ ਹੈ, ਜੀ ਹੱਤਿਆ ਤੋਂ ਪਰਹੇਜ਼ ਕਰਨਾ, ਕਿਉਂਕਿ ਆਪਾਂ ਗੁਰੂ ਕੀ ਬਾਣੀ ਚ ਪੜ੍ਹਦੇ ਹਾਂ ਦਇਆ ਜਾਣੇ ਜੀ ਕੀ ਕਿਸ਼ ਪੁੰਨ ਦਾਨ ਕਰੇ, ਪਰ ਕਿਸੇ ਕਾਰਨ ਕਰਕੇ ਇਹ ਤੂੰ ਮਾਸ ਆਦਿ ਦਾ ਸੇਵਨ ਕਰਨਾ ਪਏ, ਤੇਰੀ ਜਾਨ ਭਾਵੇਂ ਨਿਕਲ ਜਾਏ ਪਰ ਤੂੰ ਹਲਾਲ ਮਾਸ ਦੀ ਬਿਲਕੁਲ ਭੁੱਲ ਕੇ ਵਰਤੋਂ ਨਹੀਂ ਕਰਨੀ। ਚੌਥਾ ਹਰਾਮ ਭਾਵ ਆਪਣੇ ਇਖਲਾਕ ਵਿੱਚ ਕਾਇਮ ਰਹਿਣਾ। ਗੁਰਮੁਖੋ ਬਹੁਤ ਸਾਰੀਆਂ ਵੱਖ ਵੱਖ ਧਰਮਾਂ ਦੀਆਂ ਕਈ ਗੱਲਾਂ ਮਿਲਦੀਆਂ ਨੇ। ਪਾਵਨ ਅੰਜੀਲਾਂ ਦੇ ਵਿੱਚ ਇੱਕ ਬੜਾ ਸੁੰਦਰ ਵਿਚਾਰ ਆਉਂਦਾ ਹੈ। ਈਸਾ ਜੀ ਕਹਿੰਦੇ ਨੇ ਵੈਲਥ ਇਜ ਲੋਸਟ, ਨਥਿੰਗ ਇਜ ਲੋਸਟ। ਪੈਸੇ ਚਲੇ ਜਾਣ ਤੇ ਮਿੱਤਰਾ ਤੇਰਾ ਕੁਝ ਨਹੀਂ ਗੁਆਚਾ, ਮੁਆਫ ਕਰਨਾ। ਹੈਲਥ ਇਜ ਲੋਸਟ, ਸਮਥਿੰਗ ਇਜ ਲੋਸਟ। ਤੇਰੀ ਸਿਹਤ ਵਿੱਚ ਫਰਕ ਪੈ ਜਾਏ ਤੇ ਕੁਝ ਤੇਰਾ ਗੁਆਚਿਆ ਹੈ, ਕੁਝ ਫਰਕ ਪਿਆ ਹੈ। ਪੈਸੇ ਆਉਣ ਜਾਣ, ਖੇਲ ਆ ਜਾਣਗੇ, ਪਰ ਜੇ ਤੇਰਾ ਸਰੀਰ ਢਿੱਲਾ ਹੋਇਆ ਨਾ, ਤੇਰੀ ਬੰਦਗੀ ਕਰਨ ਵਿੱਚ ਵਿਘਨ ਪੈ ਸਕਦਾ ਹੈ। ਰੱਬ ਨਾ ਕਰੇ ਪਰ ਹੋ ਜਾਂਦਾ ਹੈ, ਆਪਣੇ ਸਰੀਰ ਵਿੱਚ ਵਿਘਨ ਪੈ ਜਾਏ ਤੇ ਆਪਾਂ ਕਈ ਵਾਰ ਇਸ਼ਨਾਨ ਪਾਨ ਤੋਂ ਢਿੱਲੇ ਰਹਿ ਜਾਂਦੇ ਹਾਂ। ਸਰੀਰ ਸਾਥ ਨਾ ਦੇਵੇ ਤੇ ਨਿਤ ਨੇਮ ਵਿੱਚ ਫਰਕ ਪੈ ਸਕਦਾ ਤੇ ਪੈ ਜਾਂਦਾ ਹੈ। ਪਰ ਈਸਾ ਜੀ ਨੇ ਇੱਕ ਬਹੁਤ ਕੀਮਤੀ ਗੱਲ ਕਹੀ, ਉਹ ਕਹਿੰਦੇ ਕੈਰੇਕਟਰ ਇਜ ਲੋਸਟ, ਐਵਰੀਥਿੰਗ ਇਜ ਲੋਸਟ। ਤੇਰਾ ਕਿਰਦਾਰ ਚਲਾ ਗਿਆ, ਤੇਰਾ ਅਖਲਾਕ ਚਲਿਆ ਗਿਆ, ਤੂੰ ਆਪਣੀ ਅਮਾਨ ਵਿੱਚ ਨਾ ਰਿਹੋ, ਤੇਰੇ ਪੱਲੇ ਕੱਖ ਨਹੀਂ। ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਇਉਂ ਕਿਹਾ ਹੈ سچوں اڑے سب کو اوپر سچ اچار. میں کئی بار حیران ہونا پینے قیمتی گلا سی نا سڈے سماج نے پرانیاں جان کر کے سڈے سماج چوں کر دیتی. جس موقع اسی خالسا کالج پڑھتے ہوئے سا اودے دو مین دروازے نے اور ارلے مین دروازے تے دو پنکتیاں ہوندیاں سن لکھیاں ہوئیاں بڑی سندر ڈنگ نال. سارے تو اوپر پنکتی ہوندی سی سچوں اڑے سب کو اوپر سچ اچار, خالسا کالج دے مین گیٹ اوپر. تے دوسری پنکتی تھلے ہوندی سی پیو پول کھنڈے تار ہوئے جنم سہیلا. ہوں خالسا کال کے گبرو نے کیسان منا دتا, امر کی لوڑ ہی نہیں سمجھی, پنکتی بھی ختم کر دیتی. ہوں کریکٹر کی کوئی مانتا نہیں سمجھتے, کہ منکھی تن کی لوڑ ہے. پر تمام دھرم نے اخلاق سے زور دتا, اخلاق کنا کمپلسری. ایک میں درشٹان دے کے اگے چلا, سو ساخی بھی ذکر ہوتا ہے. جنگ ہوندیا ہوندیا گرو کا خالسا سنگھ ترکاں دے ڈکے آ گیا. ساڈے دھرم دی فلاسفی کچھ علیحدہ ہے. ساڈا دھرم کہندا لیو اینڈ لیٹ لیو, جیو تے دوجیاں نوں جیون دا ادھکار ہے. لیکن اسلام دے وچ ادھی ورتوں نہیں, بہت کٹ نے صوفی وچار دھارا دے جڑے اس نجم دی پالنا کرتے ہیں. ورنہ تسی اسلام دھرم نوں پڑھو تے انہاں دا دھرم مرن تے مارن دی پریرنا دیندا ہے. ساڈا دھرم کہندا سکھا دوجے نوں مارن دی بجائے پہلا من نوں مارنا کر, تیرے ویری باہر نہیں. اے پنجے دے پنجے ویری تیرے اندر نے, انہاں نوں گیان دی کھڑک لے کر کے اپنے اندروں مارنا کر. وہ گرو کا لال ترکاں دے قابو آ گیا, انہاں نردئیاں نے وہ دے کیس قتل کر دیتے. اپنے کٹڑ پونے دے نجماں دے تحت انہاں نے اس منوکھ نوں ڈھاک کے تے وہ دے منہ دے وچ گو دا ماس پا تا گوشت پا دتا. دا لگا کچھ دنوں تو بعد سنگھ دے اوپر گرو نے کرپا کیتی, چھٹ کے آنندپور صاحب آ گیا. پبا مار کے رویا, بادشاہ میں لٹیا گیا. کہیں دے پریمیاں کی گل بنی, کہنے لگا بادشاہ میری شکل وال ویکھو, میں تہاڈا امرت پان کیتا سی تے انہاں پاپیاں نے میرے کیس قتل کر دیتے نے. اج گرمخو انہاں لوکاں واسطے کیساں دی کی بھارت ہے, جہے دکان تے جا کے پنجی روپیے دے کے تے اپنا منہ منا دے نے, انہاں واسطے ساخی دا کوئی مطلب نہیں. جہے آپ پیسے دے کے منا دے نے پہ میرے منہ تے, میں بڑا حیران ہاں. ساڈے سماج میں کسی دی بربی کرن دا ڈنگ سی اودے شتر مارنے, اودیاں مچھاں نوں من دینا. میرے اپنے بچپن دے وچ ایک عورت نے قید کیتی ساڈے پنڈ, تے انہاں دے پروار دے ممبراں نے اودی گت وڑ دتی. میں تو بالکل چھوٹا سا. اج انہوں نے اپنی گتوں سے مچھا نو منا لیا, انہوں واسطے دھرم کی امیت کچھ بھی نہیں. مچھ دے وال نو ہاتھ نہیں سن لا دے. ایک نائی کی دکان سے چھتر کا پٹھا پاسا ٹنگیا ہوتا ہے, وہ اس طرح کسا کر کے جڑے بندے کے منہ سے فیریا جائے, وہ کو گڑ انک سے گیر کی آپ کی منگ کران گے. وہ واسطے نہ کیساں دی کی امیت کی وڈیائی. وہ گرو کی موڑ دی قدر کی جانے. میرے پاتشاہ نے دلاسا دیتا کہنے لگے سنگا بول کے دستا سی مہاراج میرے کیس قتل کر دیتے ہور کچھ مہاراج انہیں میرے منہ میں ٹاگ کر کے گو کا ماس پایا میں کھادا تو نہیں پر او دی تری میرے اندر گئی کیونکہ انہیں میرا نک کٹ دتا میرے پادشاہ نے سنگا نو آخیا کہ گرمکو تسی پاسے چلے جاؤ انہوں اپنے کول بلایا وہ کان دے لاگے میرے پادشاہ نے بخار بند لا کر کے آخیا سنگا تم ترکنی کا سنگ تو نہیں کیتا مہاراج تہاڈی کرپا رہی ہے تساں کرپا کر کے اس کرہ تو بچا لیا تے میرے پادشاہ کہندے سنگا دے کرا گرو کے لنگر وچ سیوا کر تیرے تے گرو نانک دی مہر تو بخشیا گیا کیونکہ سارے کو وجر کرہت منوکھ دا جیون ٹلا ہونا گرکنا ہے یہ گرمکھ ساڈے سکھ دھرم لئی یہ نشید کرم کہیں آپ کہتا کہنے ہاں اپنی بولی چ پر ودان شاستر دے مطابق یہ کہتے نشید کرم دوسرے کرم کرن جو کہڑے نے تے گرمکھا پانچ باڑیاں دا نیت نیم کرنا ہے پنجاں ککاراں دی رہت دا تارنی ہونا ہے پر آپ پنجاں باڑیاں وچ بھی رافری کر لگ پے ہونا تے شام نو آپا رہ راستہ پاٹ کران گے تے وچے نند صاحب دیا چھ پوڑیاں آ جانیاں نے چوکی دا پاٹ بھی وچے آ جائے گا کام سوکھا ہو گیا سویرے تین پڑھ کے تے شام نو ایک پڑھ کے تے پانچ گن لاں گے گرمکھا تن گرو امرداس پادشاہ نے آنند صاحب چھ پوڑیاں چارنی کیتا چالی پوڑیاں چارن کیتا ہے اپرالا کریا کر کے آنند صاحب دیا چالی دیا چالی پوڑیاں کر کے تو آنند کی پراپتی کرنا ہے ہوں ایک پوڑی آدھی آنند آنند سب کو کہ آنند گرو تے جانے یہ گرمکھ ہے نا چھ پوڑیاں چ پاٹ ہی ہے نہیں یہ تو چالی پڑے گا تا پتا چلے گا تا گرو ساڈے تے مہر کرے تو تن گرو نانک پاتشاہ مہاراج نے اس حکمنامے دے وچ جیویں کرن یوگ کرم جنوں کہندے نے وید کرم نہ کرن یوگ کرم جڑے نشید کرم نے انہاں دا ذکر کیتا سمجھایا ہے آپ سلسلے وار سرون کرنا کرو جی
واحگرو صاحب جی
ہاں جی
گوجری محلہ پہلا گھر چوتھا ایک اوہنکار ستگر پرساد
گوجری راگنی دے وچ پہلے پاتشاہ چوتھے گھر سرتال وچ پاون پوتر شبد اچارن کرتے ہیں تے کہندے گرمکھا پرماتما ایک ہے سچے گرو کی کرپا پراپت ہوتا ہے اور وہ بھی اندر کسی پرکار کی دوائق نہیں میں کل یہ گرنتھ پڑھدیا پڑھدیا گائتری منتر کا ذکر پڑھیا پڑھن یوگ ہے جیویں اسلام کرم والے مسلمان پراگ کلمہ کی آرادھنا کرتے ہیں ساڈے ہندو وائے ویر گائتری منتر کا پاٹ کرتے ہیں اور ساڈے سکھ جگت وچ سانو مول منتر تے گرو منتر دا ویاس کرن دا گرو کا حکم ہے میں وشیش طور تے کاگر چیت ہو کر کے اس گائتری منتر دے بارے پڑھنا کیتا او دے ارتھ پائی صاحب بھائی کان سنگھ نابا نے مہان کوشش وچ کیتے جس گرن دا نام گرو شبد تناکر ہے وہ کہیں گے گائتری منتر ہے نا ਉਹ ਸੂਰਜ ਨੂੰ ਮੁਖਾਤਬ ਕਰਕੇ ਕੀਤਾ ਉਚਾਰਨ ਕੀਤਾ ਹੈ। ਇਹ ਸੂਰਜ ਦੇਵਤਾ ਮੈਂ ਤੇਰੀ ਸ਼ਰਨ ਵਿੱਚ ਹਾਂ, ਤੂੰ ਸੰਸਾਰ ਨੂੰ ਪ੍ਰਕਾਸ਼ ਦੇਣ ਵਾਲਾ ਤੇ ਸੰਸਾਰ ਦੀ ਰੱਖਿਆ ਕਰਨ ਵਾਲਾ। ਗੁਰਮੁਖੋ ਮੈਂ ਇਹ ਬੇਨਤੀ ਆਪ ਜੀ ਨੂੰ ਤਾਂ ਕਰਨ ਲੱਗਾ ਕਿ ਕਈ ਸਵਾਲ ਕਰਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਦੁਨੀਆਂ ਨੂੰ ਕੀ ਦਿੱਤਾ। ਮੈਂ ਕੇਵਲ ਟੂਕ ਮਾਤਰ ਕਹਿਣਾ ਕਿ ਉਹ ਹੁਕਮਨਾਮਾ ਕਾਫੀ ਲੰਮਾ ਤੇ ਇਹਦੇ ਅਰਥ ਵੀ ਕਰਨੇ ਨੇ। ਗਾਇਤਰੀ ਮੰਤਰ ਦੇ ਵਿੱਚ ਸੂਰਜ ਦੀ ਆਰਾਧਨਾ ਹੈ ਔਰ ਇਹ ਮੰਤਰ ਰਿਗ ਵੇਦ ਵਿੱਚ ਆਇਆ ਹੈ। ਇਹਦਾ ਕੀਲਕ ਵਿਸ਼ਵਾਮਿੱਤਰ ਰਾਮਚੰਦਰ ਦਾ ਗੁਰੂ ਹੈ। ਇਹਦੇ ਤਿੰਨ ਚਰਨ ਹਨ ਤੇ 24 ਅੱਖਰ ਨੇ। ਬਾਣੀ ਪੜ੍ਹੋ ਤੇ ਗੁਰੂ ਕੀ ਬਾਣੀ ਵਿੱਚ ਇੱਕ ਥਾਂ ਤੇ ਬਾਬੇ ਨਾਮਦੇਵ ਦਾ ਸ਼ਬਦ ਆਉਂਦਾ, ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ ਲੇਕਰ ਠੇਂਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ। ਬਾਬਾ ਨਾਮਦੇਵ, ਬਾਬਾ ਨਾਮਦੇਵ ਨੂੰ ਪੰਡਿਤ ਕਹਿੰਦਾ ਤੂੰ ਗਾਇਤਰੀ ਮੰਤਰ ਦਾ ਪਾਠ ਕਿਉਂ ਨਹੀਂ ਕਰਦਾ। ਕਹਿਣ ਲੱਗਾ ਕੀ ਕਰਾਂ ਪੰਡਿਤ ਜੀ, ਤੇਰੀ ਗਾਇਤਰੀ ਲੰਗੀ ਹੋ ਗਈ, ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਵਾਂ। ਕਹਿੰਦੇ ਨੇ ਕਿ ਬ੍ਰਹਮਾ ਜਗ ਕਰਨਾ ਚਾਹੁੰਦਾ ਤੇ ਗਾਇਤਰੀ ਉਹਦੀ ਇਸਤਰੀ ਦਾ ਨਾਮ ਹੈ, ਪੇਕੇ ਕਰ ਗਈ ਹੈ। ਇਹਨੂੰ ਤੁਸੀਂ ਕਹਾਣੀ ਨਾਲ ਸਮਝਣਾ, ਟਾਈਮ ਪਾਸ ਨਾਲ ਸਮਝਣਾ। ਤੁਸੀਂ ਕਿਤੇ ਗਾਇਤਰੀ ਮੰਤਰ ਦੀ ਉਤਪਤੀ ਤੇ ਵਿਤਪਤੀ ਪੜ੍ਹੋ, ਤੁਹਾਨੂੰ ਖੁਦ ਜਵਾਬ ਮਿਲੇਗਾ। ਪੇਕਿਆਂ ਦੇ ਘਰ ਗਈਏ ਨੇ ਸਿਨਿਆ ਭੇਜਿਆ ਕਿ ਮੈਂ ਜੱਗ ਕਰਨਾ, ਤੁਸੀਂ ਆਓ, ਤੁਹਾਡੇ ਤੋਂ ਬਿਨਾਂ ਜੱਗ ਸੰਪੂਰਨ ਨਹੀਂ। ਇਹ ਕਹਿਣ ਲੱਗੀ ਮੈਂ ਸਖੀਆਂ ਦੇ ਸਮੇਤ ਆਵਾਂਗੀ, ਵੇਰ ਗਈ ਤੇ ਇੰਦਰ ਨੇ ਸਵਿਤਰੀ ਨਾਮ ਦੀ ਔਰਤ ਨੂੰ ਗਾਇਤਰੀ ਬਣਾ ਕੇ ਲਿਆਂਦਾ ਤੇ ਇਹਨੇ ਜੱਗ ਕੀਤਾ ਗਾਇਤਰੀ ਦੇ ਪਤੀ ਨੇ, ਬ੍ਰਹਮਾ ਨੇ। ਉਹਨੇ ਸਾਪ ਦਿੱਤਾ, ਕਹਿੰਦੇ ਗਊ ਬਣੀ ਤੇ ਲੋਧੇ ਨਾਮ ਦੇ ਜ਼ਿਮੀਂਦਾਰ ਨੇ ਉਹਨੂੰ ਸੋਟਾ ਮਾਰ ਕੇ ਲੰਗੀ ਕਰ ਦਿੱਤਾ। ਹਿੰਦੂ ਮਥਿਆਸ ਕੋਸ਼ ਉਹਦੇ ਚੋਂ ਬਲ ਨਹੀਂ। ਵਿਸ਼ਵਾਮਿੱਤਰ ਤੇ ਵਿਸ਼ੇਸ਼ਤਾ ਸੰਵਾਦ ਪੜ੍ਹੋ। ਵਿਸ਼ਵਾਮਿੱਤਰ ਵਿਸ਼ੇਸ਼ਤਾ ਇੱਕ ਪੁੱਤਰ ਮਾਰ ਦਿੰਦਾ ਹੈ ਤੇ ਗਾਇਤਰੀ ਮੰਤਰ ਦਾ ਪਾਠ ਕਰਕੇ ਉਹ ਆਪਣੇ ਇਸ ਬ੍ਰਹਮ ਹੱਤਿਆ ਦੇ ਪਾਪ ਨੂੰ ਕੱਟ ਲੈਂਦਾ ਤੇ ਵਿਸ਼ੇਸ਼ ਨੇ ਸਰਾਪ ਦਿੱਤਾ ਵੀ ਜਿਹੜੀ ਗਾਇਤਰੀ ਇਹਦਾ ਮਾਤਮ ਜਾਂਦਾ ਰਹਿ। ਕਹਿੰਦੇ ਉਸ ਦਿਨ ਤੋਂ ਗਾਇਤਰੀ ਮੰਤਰ ਦਾ ਉਹ ਪੂਰਨ ਮਹਾਤਮ ਨਹੀਂ ਰਿਹਾ। ਤੀਸਰੀ ਕਮੀ ਇਹ ਹੈ, ਇਹਦੇ ਚ ਸੂਰਜ ਦਾ ਆਰਾਧਨ ਹੈ ਪਰਮਾਤਮਾ ਦਾ ਨਹੀਂ। ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਕੀ ਦਿੱਤਾ ਹੈ? ਮੇਰੇ ਪਾਤਸ਼ਾਹ ਕਹਿੰਦੇ ਨੇ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਦੁਨੀਆਂ ਦੇ ਲੋਕ, ਕਈ ਇੰਦਰ ਤੇ ਕਈ ਸੂਰਜ ਕਈ ਚੰਦਰਮਾ, ਕਿਹਦਾ ਧਿਆਨ ਕਰੋਗੇ? ਇਹਦੀ ਕੁਐਸਚਨ ਕਰਦਿਆਂ ਮੇਰੇ ਗੁਰਦੇਵ ਨੇ ਬਾਣੀ ਚਾਰਨ ਕੀਤੀ, ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ। ਅਸੀਂ ਸੂਰਜਾਂ ਦੇ ਸੂਰਜ ਨੂੰ ਮੰਨਦੇ ਹਾਂ, ਅਸੀਂ ਸੂਰਜ ਦੇ ਚੇਲੇ ਨਹੀਂ। ਇਹਦੀ ਵੀ ਗਾਂਹ ਲੰਮੀ ਚੌੜੀ ਫਿਰ ਕਥਾ ਆ ਜਾਏਗੀ। ਜਿਹੜਾ ਸਾਡੇ ਰਾਮਗੜੀਏ ਵੀਰ ਵਿਸ਼ਵਕਰਮਾ ਦੀ ਆਰਾਧਨਾ ਕਰਦੇ ਨੇ, ਉਹਨਾਂ ਨੂੰ ਚੇਤੇ ਕਰਦੇ ਸਤਿਕਾਰ ਕਰਦੇ ਨੇ, ਕਹਿੰਦੇ ਨੇ ਉਸ ਵਿਸ਼ਵਕਰਮਾ ਨੇ ਇਹ ਸੂਰਜ ਨੂੰ ਖਰਾਦ ਕਰਕੇ ਇਹਦਾ ਕੁਝ ਹਿੱਸਾ ਕੱਟਣਾ ਕੀਤਾ। ਵਿਸ਼ਵਕਰਮਾ ਪੁਰਾਣ ਪੜੋ
ਇੱਥੇ ਕਹਿਣ ਤੋਂ ਭਾਵ ਇਹ ਹੈ ਵੀ ਸਾਡੇ ਗੁਰਦੇਵ ਨੇ ਸਾਨੂੰ ਸੂਰਜ ਦੀ ਪੂਜਾ ਤੋਂ, ਚੰਦਰਮਾ ਦੀ ਪੂਜਾ ਤੋਂ, ਦਰਖਤਾਂ ਦੀ ਪੂਜਾ ਤੋਂ, ਪਸ਼ੂਆਂ ਤੇ ਪੰਛੀਆਂ ਦੀ ਪੂਜਾ ਤੋਂ ਤੋੜ ਕਰਕੇ ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਨਾਲ ਜੋੜਨਾ ਕੀਤਾ। ਉਹ ਸਦੀਵੀ ਹੈ, ਪ੍ਰਕਾਸ਼ ਰੂਪ ਹੈ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਵੇਗਾ ਪਿਆਰਿਆ।
ਭਗਤ ਪ੍ਰੇਮ ਆਰਾਧਤੰ,
ਜਿਹੜੇ ਭਗਤ ਨੇ ਉਹਨਾਂ ਦੀ ਨਿਸ਼ਾਨੀ ਕੀ ਹੈ? ਇਸ ਪੰਕਤੀ ਦਾ ਅਰਥ ਭਾਵੇਂ ਸੰਤ ਬਾਬਾ ਕਿਰਪਾਲ ਸਿੰਘ ਨੇ ਆਪਣੇ ਅਨੁਭਵ ਦੇ ਮੁਤਾਬਕ ਕੀਤਾ ਕਿ ਗੁਰਦੇਵ ਕਹਿੰਦੇ ਅਸੀਂ ਮਨ ਕਰਕੇ ਪ੍ਰੇਮਾ ਭਗਤੀ ਕਰਦੇ ਹਾਂ। ਮੇਰੇ ਪੜ੍ਹਨ ਮੁਤਾਬਕ ਜੋ ਮੈਂ ਸਮਝਿਆ ਉਹ ਇਹ ਹੈ ਕਿ ਜਿਹੜੇ ਭਗਤ ਨੇ ਉਹਨਾਂ ਦਾ ਤੇ ਸਾਡਾ ਡਿਫਰੈਂਸ ਕੀ ਫਰਕ ਹੈ? ਆਰਾਧਨਾ ਅਸੀਂ ਵੀ ਕਰਦੇ ਹਾਂ, ਭਗਤ ਵੀ ਕਰਦੇ ਨੇ, ਪਰ ਸਾਡੇ ਤੇ ਭਗਤਾਂ ਦੇ ਆਰਾਧਨਾ ਕਰਨ ਚ ਫਰਕ ਅਸੀਂ ਗਰਜਾਂ ਕਰਦੇ ਹਾਂ। ਗਰਜਾਂ ਕਰਕੇ ਕਾਕਾ ਭਰਤੀ ਨਹੀਂ ਹੁੰਦਾ। ਸੁਖਮਨੀ ਸਾਹਿਬ ਦੇ 40 ਪਾਠ ਕਰਾਂਗੇ ਸਾਡਾ ਕਾਕਾ ਭਰਤੀ ਹੋ ਜਾਏਗਾ। ਮਕਾਨ ਨਵਾਂ ਬਣਾਇਆ, ਮਹੂਰਤ ਕਰਨਾ, ਸੁਖਮਨੀ ਸਾਹਿਬ ਦਾ ਇੱਕ ਪਾਠ ਕਰ ਲਿਆ, ਮੈਨੂੰ ਕੋਈ ਸੁਖਮਨੀ ਸਾਹਿਬ ਦਾ ਗੁੜਕਾ ਲੱਭਾ ਹੀ ਨਹੀਂ। ਸਾਡਾ ਫਰਕ ਇਹ ਹੈ, ਅਸੀਂ ਗਰਜ ਕਰਕੇ ਚੇਤੇ ਕਰਦੇ ਹਾਂ, ਲੇਕਿਨ ਜਿਹੜੇ ਭਗਤ ਨੇ ਉਹ ਮੈਂ ਤੋਂ ਪਰਾਂ ਹੋ ਕਰਕੇ ਚੇਤੇ ਕਰਦੇ ਹਨ। ਉਹਨਾਂ ਦੇ ਅੰਦਰ ਮੈਂ ਨਹੀਂ।
ਸੱਚ ਪਿਆਸ ਪਰਮ ਹਿਤੰ,
ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬੜਾ ਸੁੰਦਰ ਫਰਮਾਇਆ ਹੈ, ਉਹਨਾਂ ਨੇ ਇੱਕ ਝਰਨੇ ਨਾਮ ਦਾ ਦ੍ਰਿਸ਼ਟਾਂਤ ਦੇ ਕਰਕੇ ਰਬਾਈ ਲਿਖੀ। ਰਬਾਈ ਹੈ ਉਹ ਪ੍ਰੇਮੀ ਦੀ ਅਵਸਥਾ ਤੇ ਸਲੇਖ ਹੈ ਝਰਨਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਨੇ, ਕਹਿੰਦੇ ਨੇ ਹਿਰਦੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਹੂ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੈ ਬਹਿੰਦੇ। ਨਿਹੂ ਨਾਮ ਹੈ ਪ੍ਰੇਮ ਦਾ। ਉਹ ਗੁਰਮੁਖ ਜਨ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਉਹ ਕਹਿੰਦੇ ਬਚਨਾ ਕਰਕੇ ਉਹਨਾਂ ਦੇ ਅੰਦਰ ਸੱਚੇ ਨਾਮ ਦੀ ਪਿਆਸ ਲੱਗੀ ਹੋਈ ਹੈ। ਸਰੀਰ ਕਰਕੇ ਉਹ ਪਰਮਾਤਮਾ ਦੇ ਨਾਲ ਪਰਮ ਦਰਸ਼ ਹੁੰਦਾ, ਸੁਪਰੀਮ ਸ੍ਰੇਸ਼ਟ ਸਾਰਿਆਂ ਤੋਂ ਵੱਧ, ਉਹ ਸਾਰਿਆਂ ਤੋਂ ਵੱਧ ਕੇਵਲ ਤੇ ਕੇਵਲ ਇਸ ਪ੍ਰਭੂ ਪਰਮਾਤਮਾ ਨਾਲ ਹੀ ਪਿਆਰ ਕਰਦੇ ਹਨ।
ਬਿਲਲਾਪ ਬਿਲਲ ਬੇਨੰਤੀਆ,
ਪੰਕਤੀ ਆਉਂਦੀ ਹੈ ਬਿਲਲ ਪਲਾਟੇ, ਉਸ ਪੰਕਤੀ ਦੇ ਸਾਨੂੰ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਅਰਥ ਪੜਾਏ ਸਨ। ਇੱਥੇ ਲੱਭ ਜਾਏ ਨਾ ਬਿਲਲ, ਤੇ ਬਿਲਲ ਦੇ ਅਰਥ ਸੰਤ ਗਿਆਨੀ ਕਰਤਾਰ ਸਿੰਘ ਮਹਾਂਪੁਰਸ਼ਾਂ ਦੇ ਪੜਾਉਣ ਮੁਤਾਬਕ ਉਹਨਾਂ ਕੀਤੇ ਵੀ ਜਿਵੇਂ ਬਿੱਲੀ ਭੁੱਖੀ ਹੋਵੇ ਤੇ ਬਿਲੂੰ ਬਿਲੂੰ ਕਰਦੀ ਹੈ ਨਾ, ਉਸ ਪ੍ਰਕਾਰ ਉਹ ਗੁਰਮੁਖ ਜਨ ਜਿਵੇਂ ਭੁੱਖੀ ਹੋਈ ਬਿੱਲੀ ਬਰਲਾਪ ਕਰਦੀ, ਕਹਿੰਦੇ ਇਸ ਪ੍ਰਕਾਰ ਬਰਲਾਪ ਕਰਦੇ ਹਨ। ਇਸ ਟਕਸਾਲੀ ਅਰਥ ਨੇ ਸੰਪਰਦਾਇ ਬਿਲਲਾਪ ਬਿਲਲ ਬਨੰਤੀਆ, ਬਰਲਾਪ ਕਰਕੇ ਜਿਵੇਂ ਬਿੱਲੀ ਬਰਲਾਪ ਕਰਦੀ ਹੈ ਇਸ ਪ੍ਰਕਾਰ ਉਹ ਬਰਲਾਪ ਕਰਦੇ ਹਨ।
ਸੁਖ ਪਾਏ ਚਿੱਤ ਹਿਤੰ,
ਕਹਿੰਦੇ ਕਿ ਉਹਨਾਂ ਗੁਰਮੁਖ ਪਿਆਰ ਨੇ ਪ੍ਰੇਮ ਕਰਕੇ ਅੰਦਰੋਂ ਬਰਲਾਪ ਕੀਤਾ, ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੋ ਗਈ, ਉਹਨਾਂ ਦਾ ਚਿੱਤ ਟਕਾ ਵਿੱਚ ਆ ਗਿਆ। ਕਾਰਨ ਕਿਉਂਕਿ ਉਹਨਾਂ ਨੇ ਹਿਤ ਕਰਕੇ ਕੀਤਾ। ਆਪਾਂ ਨਿਤਨੇਮ ਕਰਦੇ ਹਾਂ ਕਿ ਉਹਨਾਂ ਪੰਜ ਬਾਣੀਆਂ ਵਿੱਚ ਗੁਰਮੁਖੋ ਇੱਕ ਬਾਣੀ ਹੈ ਤੋਇ ਪ੍ਰਸਾਦ ਸਵਈਏ, ਇਹਦੀਆਂ 10 ਪੌੜੀਆਂ ਨੇ। ਇਸ ਬਾਣੀ ਦਾ ਮਹਾਤਮਾ ਪੁਰਸ਼ਾਂ ਨੇ ਪੜਾਇਆ ਵੀ ਦੋ ਤਰ੍ਹਾਂ ਦੇ ਵਿਸ਼ੇਸ਼ ਸਿੱਖਿਆ ਦਿੰਦੀ, ਵੈਸੇ ਸਿੱਖਿਆ ਤਾਂ ਬੇਅੰਤ ਹੈ ਪਰ ਦੋ ਤਰ੍ਹਾਂ ਦੀ ਵਿਸ਼ੇਸ਼ ਸਿੱਖਿਆ ਇਸ ਬਾਣੀ ਚ। ਉਹ ਕਿਹੜੀ? ਇੱਕ ਤਾਂ ਇਹ ਵੀ ਮਨੁੱਖ ਨੂੰ ਇਹ ਵਿਰਾਗ ਦੀ ਦਾਤ ਦਿੰਦੀ, ਵਿਰਾਗ ਮਾਤੇ ਮਤੰਗ ਜਰੇ ਜਰ ਸੰਗ, ਆਪਾਂ ਜੋ ਪੌੜੀ ਪੜ੍ਹਦੇ ਹਾਂ ਤੇ ਖੀਲੀ ਪੰਕਤੀ ਆਉਂਦੀ ਅੰਤ ਕੋ ਨਾਗੇ ਹੀ ਪਾਏ ਪਧਾਰੇ। ਵੱਡੇ ਵੱਡੇ ਅਮੀਰ ਲੋਕ ਜਿਨ੍ਹਾਂ ਦੇ ਬੂਹਿਆਂ ਦੇ ਅੱਗੇ ਹਾਥੀ ਤੇ ਘੋੜੇ ਵੱਧੇ ਹੁੰਦੇ ਸਨ, ਸਵਾਰੀ ਕਰ ਲਈ, ਦੁਨੀਆਂ ਤੋਂ ਕੂਚ ਕੀਤਾ, ਉਹ ਨੰਗੇ ਪੈਰੀ ਗਏ। ਇਹਦੇ ਵਿੱਚ ਵਿਰਾਗ ਵੀ ਤੇ ਸੰਸਾਰ ਦੀ ਨਾਸ਼ਮਾਨਤਾ ਦਾ ਜ਼ਿਕਰ ਵੀ ਹੈ। ਇਸ ਬਾਣੀ ਦੇ ਵਿੱਚ ਇੱਕ ਪੰਕਤੀ ਆਉਂਦੀ, ਉਹ ਧਿਆਨ ਨਾਲ ਬੜੀ ਪੜ੍ਹਨੀ ਚਾਹੀਦੀ ਹੈ, ਤੇ ਆਪਾਂ ਕਈ ਵਾਰ ਬਿਨਾਂ ਧਿਆਨ ਤੋਂ ਉਹ ਗਲਤ ਪੜ੍ਹ ਜਾਂਦੇ ਹਾਂ। ਉਹ ਪੰਕਤੀ ਏਕ ਰਤੀ ਬਿਨ ਏਕ ਰਤੀ ਕੇ, ਜਿਹੜਾ ਦੂਸਰੀ ਰਤੀ ਸ਼ਬਦ ਆਉਂਦਾ ਨਾ, ਉੱਥੇ ਭਾਵੇਂ ਅੜਕ ਲੱਗਾ ਤਾਂ ਨਹੀਂ, ਪਰ ਅੜਕ ਲਾਉਣ ਦੇ ਨਾਲ ਉਹਦਾ ਉਚਾਰਨ ਸ਼ੁੱਧ ਹੋਏਗਾ। ਜਿਹੜਾ ਪਹਿਲਾ ਰਤੀ ਸ਼ਬਦ ਹੈ ਉਹ ਪ੍ਰੇਮ ਦਾ ਵਾਚਕ ਹੈ, ਰਤੀ ਨਾਮ ਹੈ ਪ੍ਰੇਮ ਦਾ। ਰਤੀ ਦੇ ਵੈਸੇ ਬਹੁਤ ਸਾਰੇ ਅਰਥ ਨੇ, ਜਿਹੜਾ ਕਾਮ ਦੇਵਤਾ ਉਹਦੀ ਘਰਵਾਲੀ ਦਾ ਨਾਮ ਵੀ ਰਤੀ ਹੈ। ਮੇਰੇ ਪਾਤਸ਼ਾਹ ਦੇ ਗੁਰਮੁਖਾ, ਜੇ ਤੇਰੇ ਮਨ ਵਿੱਚ ਪਰਮਾਤਮਾ ਦੇ ਪ੍ਰਤੀ ਪ੍ਰੇਮ ਨਹੀਂ ਨਾ, ਤੇ ਕੀਮਤ ਤਾਂ ਵੈਸੇ ਤੇਰੀ ਕੁਝ ਵੀ ਨਹੀਂ, ਪਰ ਵੱਧ ਤੋਂ ਵੱਧ ਜੇ ਤੇਰੀ ਕੀਮਤ ਪਾਈਏ ਤੇ ਤੇਰੀ ਰਤੀ ਕੀਮਤ ਹੈ, ਵਰਨਾ ਕਿਸੇ ਕੰਮ ਦਾ ਨਹੀਂ ਤੂੰ। ਰਤੀ ਨਾਲ ਹੀ, ਪ੍ਰੇਮ ਨਾਲ ਹੀ ਤੇਰੀ ਕੀਮਤ ਬਣੇਗੀ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ, ਉਹ ਮਨੁੱਖ ਜਿਵੇਂ ਬਿੱਲੀ ਵਰਲਾਭ ਕਰਦੀ, ਇਸ ਪ੍ਰਕਾਰ ਪਰਮਾਤਮਾ ਨਾਲ ਪ੍ਰੇਮ ਕਰਦੇ ਨੇ, ਉਹਨਾਂ ਦੇ ਪ੍ਰੇਮ ਦਾ ਫਲ ਮਿਲਿਆ ਕਿ ਉਹਨਾਂ ਗੁਰਮੁਖਾਂ ਨੂੰ ਪਰਮ ਸੁੱਖ ਦੀ ਪ੍ਰਾਪਤੀ ਹੋ ਗਈ, ਉਹ ਸੁੱਖ ਦੇ ਸਹਿਤ ਹੋ ਗਏ।
ਜਪ ਮਨ ਨਾਮ ਹਰ ਸਰਣੀ।
ਗੁਰਮੁਖ ਤਿੰਨ ਤਰ੍ਹਾਂ ਦੇ ਬਖਤੇ ਹੁੰਦੇ ਹਨ, ਉੱਤਮ ਬਖਤਾ, ਮਧਮ ਬਖਤਾ, ਔਰ ਇਸੇ ਪ੍ਰਕਾਰ ਕ੍ਰਿਸ਼ਟ ਬਖਤਾ, ਜਿਹਨੂੰ ਅੰਗਰੇਜ਼ੀ ਸਾਹਿਤ ਵਿੱਚ ਇਉਂ ਕਹਿੰਦੇ ਨੇ, ਫਸਟ ਪਰਸਨ, ਸੈਕਿੰਡ ਪਰਸਨ ਔਰ ਥਰਡ ਪਰਸਨ, ਉੱਤਮ ਪੁਰਖ, ਮਧਮ ਪੁਰਖ ਤੇ ਅੰਨੇ ਪੁਰਖ। ਇਸ ਪੰਕਤੀ ਵਿੱਚ ਗੁਰਦੇਵ ਨੇ ਉੱਤਮ ਪੁਰਖ ਦੇ ਸਿਧਾਂਤ ਦੀ ਵਰਤੋਂ ਕੀਤੀ, ਉੱਤਮ ਪੁਰਖ ਦੇ ਸਿਧਾਂਤ ਦੀ। ਗ੍ਰੈਮਰ ਦਾ ਇੱਕ ਅੰਗ ਹੈ ਉੱਤਮ ਪੁਰਖ। ਉੱਤਮ ਪੁਰਖ ਦਾ ਭਾਵ ਇਹ ਹੈ, ਆਪਾਂ ਦੂਸਰਿਆਂ ਨੂੰ ਨਸੀਹਤ ਕਰੀ ਜਾਂਦੇ ਪਰ ਆਪਣੇ ਉੱਪਰ ਉਸ ਗੱਲ ਦਾ ਅਸਰ ਨਹੀਂ। ਗੁਰਦੇਵ ਕਹਿੰਦੇ, ਗੁਰਮੁਖਾ, ਹੋਰਨਾਂ ਨੂੰ ਪ੍ਰੇਰਨਾ ਦੇਣ ਦੀ ਪਹਿਲਾਂ ਆਪਣੇ ਮਨ ਨੂੰ ਪ੍ਰੇਰਨਾ ਦੇਣ, ਪਹਿਲਾਂ ਮਨ ਪ੍ਰਬੋਧੇ ਆਪਣਾ ਪਾਸ਼ੇ ਅਵਰ ਰਿਝਾਵੈ, ਪਹਿਲਾਂ ਆਪਣੇ ਮਨ ਨੂੰ ਸਿੱਖਿਆ ਦੇਵੇ ਤੇ ਮੁੜ ਕੇ ਦੂਜਿਆਂ ਨੂੰ ਸਿੱਖਿਆ ਦੇ ਨਾਲ ਜੋੜਨ ਦਾ ਯਤਨ ਕਰਨਾ ਕਰੇ। ਉਸ ਨਿਯਮ ਦੇ ਮੁਤਾਬਕ ਮੇਰੇ ਗੁਰਦੇਵ ਕਹਿੰਦੇ ਨੇ, ਜਾਪ ਮਨ ਨਾਮ ਹਰ ਸਰਣੀ। ਹੇ ਮੇਰੇ ਮਨਾ, ਹਰੀ ਸਰੂਪ ਗੁਰੂ ਦੀ ਸ਼ਰਨ ਵਿੱਚ ਪੈ ਕੇ ਹਰੀ ਨਾਮ ਨੂੰ ਜਪਣਾ ਕਰ।
ਸੰਸਾਰ ਸਾਗਰ ਤਾਰ ਤਾਰਨਾ।
ਇਹ ਭਲਾ ਰਾਮ ਦਾ ਨਾਮ ਹੈ, ਇਹ ਕੀ ਕਰੇਗਾ? ਆਪਣੀ ਮਰਿਆਦਾ ਨਹੀਂ ਸ਼੍ਰੋਮਣੀ ਕਮੇਟੀ ਵਿੱਚ, ਲੇਕਿਨ ਆਮ ਮਹਾਤਮਾ ਜਨ ਜਦੋਂ ਜਾਂ ਨਗਰਾਂ ਵਿੱਚ ਜਦੋਂ ਭੋਗ ਪੈਂਦਾ ਉਦੋਂ ਚਾਰ ਦੋਹਰੇ ਪੜ੍ਹਦੇ ਹਨ। ਆਪਾਂ ਪੰਥ ਪ੍ਰਵਾਨ ਤਿੰਨ ਦੋਹਰੇ ਪੜ੍ਹਦੇ ਹਾਂ। ਰਾਜ ਕਰੇਗਾ ਖਾਲਸਾ ਤੋਂ ਅੱਗੇ ਬੰਦ ਹੋ ਜਾਂਦਾ ਹੈ, ਲੇਕਿਨ ਆਮ ਸਿੱਖ ਜਗਤ ਵਿੱਚ ਇੱਕ ਦੋਹਰਾ ਪੜਿਆ ਜਾਂਦਾ ਹੈ। ਜਿਹੜੇ ਦੋਹਰੇ ਨੂੰ ਸੰਤ ਗਿਆਨੀ ਬਚਨ ਸਿੰਘ ਖਾਲਸਾ ਨੇ ਗੁਰਮੁਖ ਪ੍ਰਕਾਸ਼ ਵੀ ਦਰਜ ਕੀਤਾ ਹੈ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰੂ ਪਾਰ ਉਤਾਰ ਨਾਰ। ਜੇ ਕੋਈ ਸਾਨੂੰ ਸਵਾਲ ਕਰੇ ਵੀ ਗਿਆਨੀ ਜੀ ਲਿਖਿਆ ਕਿੱਥੇ, ਤੇ ਉਹਨੂੰ ਕਹਿਣਾ ਵੀ ਗੁਰਮੁਖ ਹੈ, ਗੁਰਮੁਖ ਪ੍ਰਕਾਸ਼ ਗ੍ਰੰਥ ਵਿੱਚ ਦਰਜ ਹੈ। ਉਸ ਗੁਰਮੁਖ ਪ੍ਰਕਾਸ਼ ਗ੍ਰੰਥ ਮੁਤਾਬਕ, ਗੁਰਮੁਖ ਦੇ ਸਿਧਾਂਤ ਮੁਤਾਬਕ, ਗੁਰਮੁਖਾ ਜੇ ਤੂੰ ਸੰਸਾਰ ਸਾਗਰ ਤੋਂ ਤਰਨਾ ਚਾਹੁੰਦਾ ਹੈ, ਸੰਸਾਰ ਸਾਗਰ ਤਾਰ ਤਾਰਨ ਰਾਮ ਨਾਮ ਕਰ ਕਰਨੀ, ਰਾਮ ਨਾਮ ਕਰ ਕਰਨੀ, ਜਿਹੜਾ ਰਮ ਹੈ ਇੱਥੇ ਕਿਰਿਆ ਹੈ, ਜਿਹੜਾ ਰਾਮ ਹੈ ਉਹ ਨਾਉਂ ਹੈ, ਜਿਹਨੂੰ ਅੰਗਰੇਜ਼ੀ ਚ ਕਹਿੰਦੇ ਵਰਬ ਤੇ ਨਾਉਨ, ਰਾਮ ਨਾਉਨ ਹੈ, ਰਾਮ ਵਰਬ ਹੈ। ਰਾਮ ਨਾਮ ਰੂਪੀ ਉਤਮ ਕਰਨੀ ਕਰਨਾ ਕਰ, ਕਿਉਂਕਿ ਸੰਸਾਰ ਸਮੁੰਦਰ ਤੋਂ ਤਾਰ ਨੂੰ ਇੱਕੋ ਤੇ ਕੇਵਲ ਇੱਕ ਇਹ ਜਹਾਜ਼ ਹੈ। ਨਾਮ ਰੂਪ ਸ਼ੁਭ ਕਰਨੀ ਨੂੰ ਉਚਾਰਨਾ ਕਰ, ਤਾਂ ਉਹ ਤਰਨ ਧਾਰ ਪ੍ਰਭੂ ਤੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੇ। ਬਸ ਰਾਮ ਦੇ ਲਾਇਆ ਗੁਰੂ ਨਾਨਕ ਪਾਤਸ਼ਾਹ ਨੇ ਕਿਉਂ ਲਾਇਆ? ਕਹਿੰਦੇ ਸਿੱਖਾ, ਤੂੰ ਅਜੇ ਰਾਮ ਰੂਪੀ ਜਹਾਜ਼ ਤੇ ਬੈਠਾ ਕਿ ਨਹੀਂ ਬੈਠਾ? ਤੇ ਜੇ ਬੈਠਾ ਮੁਬਾਰਕ, ਜੇ ਨਹੀਂ ਬੈਠਾ ਤੇ ਇਸ ਨਾਮ ਰੂਪੀ ਜਹਾਜ਼ ਤੇ ਚੜ੍ਹਨ ਦਾ ਯਤਨ ਕਰਨਾ ਕਰ। ਪਰਮ ਗੁਰਮੁਖੋ, ਉਤਰਾ ਤਾਂ ਕੋਈ ਰੇੜੇ ਤੇ ਨਹੀਂ ਬਹਿਣ ਦਿੰਦਾ, ਜਹਾਜ਼ ਤੇ ਕਿਵੇਂ ਬੈਠਾਂਗੇ? ਉਹਦੀ ਟਿਕਟ ਕਟਾਉਣੀ ਪਏਗੀ, ਉਹਦਾ ਕਿਰਾਇਆ ਦੇਣਾ ਪਏਗਾ। ਟਿਕਟ ਕਿਹੜੀ ਕਰਾਉਣੀ? ਜਿਹੜਾ ਪੰਜਾਂ ਪਿਆਰਿਆਂ ਰਾਹੀਂ ਗੁਰੂ ਨੂੰ ਧਾਰਨ ਕਰਨਾ ਹੈ, ਅੰਮ੍ਰਿਤ ਛਕਣਾ ਹੈ, ਇਹ ਟਿਕਟ ਲੈਣੀ ਹੈ। ਤੇ ਆਪਾਂ ਕਿਰਾਇਆ ਕਿਹੜਾ ਦੇਣਾ? ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ। ਤਨ ਮਨ ਤੇ ਧਨ, ਇਹ ਤਿੰਨ ਚੀਜ਼ਾਂ ਦਾ ਕਿਰਾਇਆ ਦੇ ਕਰਕੇ ਗੁਰੂ ਦੀ ਰਹਿਮਤ ਰੂਪੀ ਟਿਕਟ ਨੂੰ ਪ੍ਰਾਪਤ ਕਰਨ ਦਾ ਯਤਨ ਕਰਨਾ ਕਰ। ਇਹ ਰਹਾਉ ਨੇ ਸਾਨੂੰ ਸਿੱਖਿਆ ਦਿੱਤੀ।
ਏ ਮਨ ਮਿਰਤ ਸੁਭ ਚਿੰਤਨ।
ਕਈਆਂ ਆਦਮੀਆਂ ਦਾ ਸੁਭਾਅ ਹੁੰਦਾ ਕਿ ਉਹਨਾਂ ਕੋਲ ਬੜਾ ਕੁਝ ਹੋਵੇ ਤੇ ਕਹਿੰਦੇ ਮਰ ਗਏ ਬਾਜੀ, ਘਾਟਾ ਪੈ ਗਿਆ, ਰਾਹੀ ਕੱਖ ਨਹੀਂ। ਉਹਦਾ ਦੂਜਾ ਮੁੱਤਰ ਨੂੰ ਟੋਕਦਾ, ਉਹ ਕਿਉਂ ਮਰੂ ਮਰੂ ਕਰੀ ਜਾਂਦਾ ਹੈ, ਤੈਨੂੰ ਕੀ ਹੋ ਗਿਆ? ਇਸੇ ਪ੍ਰਕਾਰ ਇੱਥੇ ਮਨ ਨੂੰ ਸੰਬੋਧਨ ਕਰਕੇ ਆਖਿਆ, ਇਹ ਮਨ, ਹੇ ਮੇਰੇ ਮਨਾ, ਮਿਰਤ ਸੁਭ ਚਿੰਤਨ, ਮਰੂ ਮਰੂ ਨਾ ਕਰ। ਜਿਹੜਾ ਸਾਰਿਆਂ ਤੋਂ ਉੱਤਮ ਸ੍ਰੇਸ਼ਟ ਪ੍ਰਮਾਤਮਾ ਨਾ, ਉਹਦਾ ਚਿੰਤਨ ਕਰਨਾ ਕਰ। ਕਈ ਗੱਲਾਂ ਗੁਰਮੁਖੋ ਆਪਾਂ ਬਰੀਕੀ ਨਾਲ ਚੁੱਭੀ ਮਾਰੀਏ ਤੇ ਬਹੁਤ ਹੀ ਮੁਤਾਸਰ ਕਰਦੀਆਂ ਨੇ। ਚਿੰਨ ਤੇ ਚਿੰਤਨ ਲਫ਼ਜ਼ ਮਿਲਦੇ ਨੇ ਪਰ ਫਰਕ ਬੜਾ ਹੈ। ਚਿੰਤ ਤੇ ਚਿੰਤਨ, ਜਿੰਨਾ ਚਿਰ ਬੰਦੇ ਦੇ ਅੰਦਰ ਚਿੰਤਨ ਨਹੀਂ, ਉਹਨੂੰ ਚਿੰਤਾ ਬਣੀ ਰਹਿ ਗਈ, ਫਿਕਰ ਲੱਗਾ ਰਹੇਗਾ। ਚਿੰਤਨ ਆ ਗਿਆ ਤੇ ਚਿੰਤਾ ਨਹੀਂ। ਚਿੰਤਨ ਨਾਮ ਹੈ ਪਰਮਾਤਮਾ ਨੂੰ ਚੇਤੇ ਕਰਨਾ, ਬੰਦਗੀ ਕਰਨੀ, ਸਿਮਰਨ ਕਰਨਾ, ਇਬਾਦਤ ਕਰਨੀ, ਪੂਜਾ ਕਰਨੀ, ਪ੍ਰਾਰਥਨਾ ਕਰਨੀ। ਨਾ ਕਰ ਚਿੰਤ, ਚਿੰਤਾ ਹੈ ਕਰਤੇ। ਗੁਰਮੁਖਾ, ਫਿਕਰ ਨਾ ਕਰਿਆ ਕਰ, ਤੇਰੀ ਚਿੰਤਾ ਉਸ ਕਰਤੇ ਨੂੰ ਮੈਂ ਕਿਵੇਂ ਮੰਨਾ? ਤੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ ਫਿਰ ਪੰਕਤੀ ਪੜ, ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗੇ ਕਰ ਧਰਿਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਚਰਨਾਂ ਨਾਲ ਬਿਰਤੀ ਨੂੰ ਜੋੜ। ਤੇ ਮੇਰੇ ਪਾਤਸ਼ਾਹ ਕਹਿੰਦੇ ਉਹ ਗੁਰਮੁਖਾ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕੋ ਮਨੋ ਵਸਾਰੀਏ, ਮਨੋ ਕੋ ਵਸਾਰੀਏ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਜਿਹੜਾ ਮਾਂ ਦੇ ਗਰਭ ਵਿੱਚ ਤੇਰੀ ਪਾਲਣਾ ਕਰਦਾ ਸੀ, ਭਲਾ ਇੱਥੇ ਰੋਜੀ ਨਾ ਦੇਗਾ? ਮੈਂ ਬਚਪਨ ਵਿੱਚ ਕਿਸੇ ਬਜ਼ੁਰਗ ਕੋਲੋਂ ਇੱਕ ਬਚਨ ਸੁਣਿਆ, ਬੜਾ ਭਾਵ ਪੂਰਤ ਹੋਣ ਕਰਕੇ ਮੈਂ ਚੇਤੇ ਕਰ ਲਿਆ। ਉਹਨਾਂ ਮਹਾਂਪੁਰਸ਼ਾਂ ਨੇ ਬਚਨ ਕਹੇ ਸਨ, ਜਬ ਦਾਂਤ ਨਾ ਥੇ ਤਬ ਦੂਧ ਦਿਓ, ਜਬ ਦਾਂਤ ਦੀਏ ਕਿਆ ਅੰਨ ਨਾ ਦੇ ਹੈ। تیرا جنم ہویا تیرے منہ دند نہیں سن. رب نو اینا فکر ہے تیری ماں دے وچ پرماتما نے دودھ دا پربند کر دتا, جنہ مرضی پی کوئی ٹائم نہیں, ہولی ہولی تیرے شریر وچ دند اگنے شروع ہو گئے تے پرماتما نے تیری دودھ دی سپلائی کٹا دیتی. تونے روٹی کھا سکتا, ہور پدارت کھا سکتا ہے, تے جس پرماتما نے تیرا اینا فکر کیتا دند نہیں تے انہیں دودھ آرمب کیتا, جے دند نکل آئے انہیں ان کا پربند کیتا. گرمکھ صاحب نہ پلا مرو مرو نہ کر, اے من مرت شبھ چنت, اے منا تو شبھ چنتن والوں مر رہے ہیں, اس پرماتما دا چنتن کر, تو اچارن کرنا کر, کیویں اچارن کریے.
گر سبد ہر رمن
گردیو کہتے تین اپنے آپ جات نہیں ہونی, گرو دا اپدیش لے کر کے جیڑا سارے رمیا ہوا پرماتما نا دکھاں دا ہارک, تو دا اچارن کرنا کر, اونوں چیتے کرنا کر.
مت تت گیان کلیان ندان
من وچ ہری رام دا نام اچارنا کر, ہر نام من رمن یہ انویں کر کے ارتھ کیتا ہے. ہری دا نام من کر کے اچارنا کر, مت تت گیان کلیان ندان, مت بدھی وچ تت گیان یتھارتھ گیان ہو جائے گا, کیونکہ گیان دو طرح دے نا, ایک یتھارتھ گیان ایک یتھارتھ گیان. آپ کہنے کہ فلانے بندے نو پشو ویکھدے سر پتا چل جاتا کہ اس پشو نو کی بیماری ہے. بچوں کے سپیشلسٹ نے ڈاکٹر صاحبان بچے نو ہاتھ لاؤن دے انہوں نے بچے دے روگ دا پتا چل جائے گا, یتھارتھ گیان. پانی کھلوتا تے پانی کنا کڈوں گا, پانی کتھے مٹھا ہے, انہوں سوگے کہتے ہوں سن کہ سونگ کے دستے سن پہ اتنے پانی مٹھا تے اتنے بور کر دے خو لا لو. گرمت کہندی اے یتھارتھ گیان ہے, بھوت گیان پدارتھاں دا گیان, لیکن یتھارتھ گیان کی ہے پرماتما دا گیان. میرے منا تو گرو دا شبھ جڑا شریشت اپدیش ہے نا انہوں تارن کر, تینو یتھارتھ گیان ہو جائے گا.
چل چت ویت پرما پرمن جگ مو مگن ہتن,
کہندے نے چلے جان والا ویت جو تن ہے ਉਹਦੇ ਵਿੱਚ ਜੀਵ ਦਾ ਚਿੱਤ ਭਰਮਣ ਕਰ ਰਿਹਾ ਤੇ ਭਰਮ ਦਾ ਭਰਮਾਇਆ ਹੋਇਆ ਧਨ ਵਾਲੇ ਪਾਸੇ ਵੱਲ ਜਿਹੜਾ ਇਹ ਮਨੁੱਖ ਹੈ ਇਹ ਕਹਿੰਦੇ ਚੰਚਲ ਹੋ ਰਿਹਾ ਹੈ, ਜਗਤ ਮੋਹ ਦੀ ਮਗਰਤਾ ਵਿੱਚ ਪ੍ਰੇਮ ਕਰ ਰਿਹਾ ਹੈ. ਗ੍ਰੰਥਾਕਾਰਾਂ ਨੇ ਮਨੁੱਖ ਦੀਆਂ ਤਿੰਨ ਲੋੜਾਂ ਮੰਨੀਆਂ ਹਨ, ਸੁੱਤ ਵਿੱਤ ਲੋਕ ਈਖਣਾ ਤੀਨੀ, ਜਿਹਦੇ ਘਰ ਸੰਤਾਨ ਨੇ ਉਹ ਕਹਿੰਦਾ ਰੱਬਾ ਭਾਵੇਂ ਇੱਕ ਦੇ ਮੇਰਾ ਦੁਨੀਆਂ ਚ ਨਾ ਰਹਿ ਜੇ ਮੈਨੂੰ ਪੁੱਤਰ ਦੀ ਦਾਤ ਬਖਸ਼, ਸੁੱਤ ਪੁੱਤਰ ਹੁਣ ਦਿੱਤਾ ਏ, ਘਰ ਖਾਣ ਨੂੰ ਦਾਣੇ ਨੀ ਰੋਟੀ ਪਾਣੀ ਵੀ ਦੇ, ਇਹਦਾ ਨਾਮ ਹੈ ਵਿੱਤ, ਔਲਾਦ ਵੀ ਹੈ, ਵਾਹਿਗੁਰੂ ਦਾ ਬਖਸ਼ੇ ਹੋਏ ਧਨ ਪਦਾਰਥ ਨੇ, ਤੇ ਕਹਿੰਦਾ ਜੇ ਐਤਕੀ ਮੌਕਾ ਮਿਲਿਆ ਤੇ ਇਲੈਕਸ਼ਨ ਵਿੱਚ ਭਾਗ ਲੈਣਾ, ਕਿਉਂ ਲੋਕਾਂ ਵਿੱਚ ਵਾਹ ਵਾਹ ਹੋਵੇ. ਇਹਨੂੰ ਕਹਿੰਦੇ ਲੋਕ ਈਖਣਾ, ਲੋਕਾਂ ਤੋਂ ਵਡਿਆਈ ਦੀ ਭੁੱਖ ਰੱਖਣੀ ਤੇ ਲੋਕੀ ਮੈਨੂੰ ਵਿਸ਼ੇਸ਼ ਸਨਮਾਨ ਦੇਣ. ਧਰਮ ਗ੍ਰੰਥ ਕਹਿੰਦੇ ਕਿ ਇਹ ਮਨੁੱਖ ਇਹਨਾਂ ਤਿੰਨ ਇਛਾਵਾਂ ਦੇ ਵਿੱਚ ਭੜਕਦਾ ਰਹਿੰਦਾ ਹੈ, ਪਰ ਜਿਹੜੀ ਉਹ ਗੁਰਮੁਖ ਜਾਣੇ ਨਾ ਉਹਨਾਂ ਨੇ ਇਸ ਪਾਸੇ ਤੋਂ ਮਨ ਨੂੰ ਉੜਿਆ. ਪਰ ਆਮ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਇਹ ਚੰਚਲ ਮਾਇਆ ਹੈ ਇਹਦੇ ਵਿੱਚ ਮਨੁੱਖ ਦਾ ਮਨ ਦਾ ਪ੍ਰੇਮ ਲੱਗਾ ਹੋਇਆ ਹੈ ਅਗਿਆਨ ਕਰਕੇ ਮੋਹ ਕਰਕੇ।
ਫਿਰ ਨਾਮ ਭਗਤ ਗਿਣ ਮਤੀ,
ਹਾਂਜੀ,
ਗੁਰਵਾਕ ਸ਼ਬਦ ਰਤਨ।
ਇਹ ਪੁਰਸ਼ਾ ਵਾਕਾਂ ਵਿੱਚੋਂ ਗੁਰੂ ਸ਼ਬਦ ਵਿੱਚ ਤਦਾਕਾਰ ਹੋ ਕਰਕੇ, ਫਿਰ ਕਰਨ ਵਾਲਾ ਜੋ ਨਾਮ ਭਗਤੀ ਹੈ ਉਸ ਨੂੰ ਆਪਣੀ ਮਾਤ ਵਿੱਚ ਦ੍ਰਿੜ ਕਰਨਾ ਕਰ, ਇਹਦਾ ਅਨਵੇ ਕਰਕੇ ਵੀ ਅਰਥ ਕੀਤਾ ਮਹਾਂਪੁਰਸ਼ਾਂ ਨੇ। ਗੁਰੂ ਦੇ ਮੂੰਹ ਵਿੱਚੋਂ ਜੋ ਸੁਭਾਵਿਕ ਵਾਕ ਨਿਕਲਿਆ, ਜੋ ਗੁਰੂ ਦਾ ਉਪਦੇਸ਼ ਹੈ, ਤਦਾਕਾਰ ਹੋ ਕੇ ਦ੍ਰਿੜ ਮਤੀ ਵਾਲੇ ਸੰਤ ਨਾਮ ਭਗਤੀ ਵਿੱਚ ਸਥਿਰ ਹੋਏ ਹਨ। ਇੱਥੇ ਇੱਕ ਸ਼ੰਕਾ ਕੱਢਾਂਗੇ ਵਿੱਚੋਂ, ਕਿਉਂਕਿ ਪੰਕਤੀ ਪੜੀ ਭਾਈ ਸਾਹਿਬ ਨੇ, ਫਿਰ ਨਾਮ ਭਗਤ ਦ੍ਰਿੜ ਮਤੀ ਗੁਰਵਾਕ ਸ਼ਬਦ ਰਤਨ। ਗੁਰਵਾਕ ਸ਼ਬਦ ਰਤਨ ਦਾ ਕੀ ਅਰਥ ਹੈ? ਇਹਦਾ ਅਰਥ ਹੈ ਕਿ ਗੁਰਮੁਖਾ, ਜਿਹੜਾ ਗੁਰੂ ਦੇ ਮੂੰਹ ਵਿੱਚੋਂ ਨਿਕਲਿਆ ਹੋਇਆ ਬਚਨ ਉਹਦੇ ਨਾਲ ਪ੍ਰੇਮ ਕਰਦੇ ਬੰਦੇ ਹੋ ਜਾਏਗਾ। ਇਹ ਸ਼ਬਦ ਗੁਰਦੇਵ ਨੇ ਕਿਉਂ ਉਚਾਰਨ ਕੀਤਾ? ਗੁਰੂ ਪੰਚਮ ਪਾਤਸ਼ਾਹ ਨੇ ਗੁਰਬਾਣੀ ਵਿੱਚ ਉਹਨੂੰ ਪੂਰਨ ਥਾਂ ਕਿਉਂ ਦਿੱਤੀ? ਇਹਦਾ ਮੇਨ ਕਾਰਨ ਗੁਰਮੁਖੋ, ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਪਹਿਲਾਂ ਵੀ ਵਾਕ ਬਣਦੇ ਨੇ। ਉਹਨਾਂ ਨੇ ਹਿੰਦੂ ਧਰਮ ਗ੍ਰੰਥਾਂ ਚ ਕਹਿੰਦੇ ਨੇ ਮਾਂ ਵਾਕ। ਤੇ ਸ਼ੰਕਾਵਾਦੀ ਸਵਾਲ ਕਰਦਾ, ਗਿਆਨੀ ਜੀ ਤੁਸੀਂ ਅੱਜ ਕਥਾ ਕੀਤੀ ਹੈ ਮੰਜੀ ਸਾਹਿਬ ਕਿ ਗੁਰੂ ਦੇ ਵਾਕਾਂ ਵਿੱਚ ਆਪਣੇ ਮਨ ਨੂੰ ਦ੍ਰਿੜ ਕਰ, ਤੇ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਪਹਿਲਾਂ ਚਾਰ ਮਾਂ ਵਾਕ ਸਨ, ਤੇ ਮਹਾਤਮਾ ਦਾ ਮਹਾਨ ਵੱਡੇ ਉੱਤਮ, ਉਹਨਾਂ ਦੇ ਹੁੰਦਿਆਂ ਗੁਰੂ ਦੇ ਵਾਕ ਦੀ ਲੋੜ ਕੀ ਪੈ ਗਈ? ਤੁਸੀਂ ਗੱਲ ਤੇ ਜ਼ੋਰ ਕਿਉਂ ਦਿੱਤਾ? ਗੁਰੂਦੇਵ ਨੇ ਇਸ ਨੂੰ ਬਾਣੀ ਚ ਕਿਉਂ ਦਰਜ ਕੀਤਾ? ਮਾਂ ਵਾਕ ਦੇ ਹੁੰਦਿਆਂ ਕੀ ਲੋੜ ਪੈ ਗਈ? ਗੁਰਮੁਖ ਅੰਗਰੇਜ਼ੀ ਦੀ ਕਹਾਵਤ ਹੈ, ਨੈਸੈਸਿਟੀ ਇਜ਼ ਦਾ ਮਦਰ ਆਫ ਇਨਵੈਨਸ਼ਨ, ਲੋੜ ਕਾਢ ਦੀ ਮਾਂ ਹੈ। ਜਿਹੜੇ ਮਾਂ ਵਾਕ ਨੇ ਨਾ, ਮਹਾਨ ਨੇ ਆਪਣੀ ਜਗ੍ਹਾ, ਪਰ ਉਹਨਾਂ ਵਿੱਚ ਰੰਚਕ ਮਾਤਰ ਕਮੀ ਰਹਿ ਗਈ ਹੈ, ਕਮੀ ਮਾਂ ਵਾਕਾਂ ਚ। ਜਹਾਜ ਬਹੁਤ ਪੈਸੇ ਲਾ ਕੇ ਕਰੋੜਾਂ ਦਾ ਬਣਿਆ, ਪਰ ਜਹਾਜ ਵਿੱਚ ਸੂਈ ਦੇ ਛੇਕ ਜਿੰਨਾ ਛੇਕ ਰਹਿ ਜਾਏ ਨਾ, ਤੇ ਜਹਾਜ ਦੇ ਡੁੱਬਣ ਦਾ ਖਦਸ਼ਾ ਡਰ ਹੈ। ਨਿੱਕਾ ਜਿਹਾ ਛੇਕ ਰਹਿ ਜੇ ਜਹਾਜ ਨੂੰ ਡੋਬ ਸਕਦਾ ਹੈ। ਇਸੇ ਤਰ੍ਹਾਂ ਇਹਨਾਂ ਮਾਂ ਵਾਕਾਂ ਵਿੱਚ ਗੁਰਮੁਖੋ, ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਕੋਈ ਛੇਕ ਲੱਭਾ, ਔਰ ਇਸ ਕਰਕੇ ਗੁਰਦੇਵ ਨੇ ਇਹ ਸਾਨੂੰ ਗੁਰੂ ਉਪਦੇਸ਼ ਦਿੱਤਾ, ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਕੁਰ ਪ੍ਰਸਾਦ। ਉਹ ਮਾਂ ਵਾਕ ਕੀ ਨੇ? ਉਹਨਾਂ ਦੀ ਗਿਣਤੀ ਚਾਰ ਹੈ ਗੁਰਮੁਖੋ। ਤਤੰ ਸੀ ਇੱਕ ਮਾਂ ਵਾਕ, ਦੂਸਰਾ ਹੈ ਪ੍ਰਗਿਆਨ ਮਾਂ ਆਨੰਦ, ਤੀਸਰਾ ਅੰਗ ਬ੍ਰਹਮ ਅਸਮੀ। ਤਤਮ ਸੀ ਪ੍ਰਗਿਆਨ ਮਾਂ ਆਨੰਦ, ਅੰਗ ਆਤਮ ਬ੍ਰਹਮ ਚੌਥਾ। ਇਹ ਚਾਰ ਵੇਦਾਂ ਦੇ ਗੁਰਮੁਖੂ ਚਾਰ ਮਹਾਵਾਕ ਨੇ, ਭਾਵੇਂ ਚਾਰ ਵੇਦਾਂ ਦੇ ਚਾਰ ਮਹਾਵਾਕ ਨੇ, ਇਹਨਾਂ ਚੋਂ ਦਾ ਅਰਥ ਇੱਕ ਹੈ। ਉਹ ਅਰਥ ਇਹ ਹੈ, ਮੈਂ ਹੀ ਰੱਬ ਹਾਂ, ਮੈਂ ਰੱਬ ਹਾਂ। ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਮੈਂ ਤੈਨੂੰ ਲੈ ਡੁੱਬੇਗੀ। ਗੁਰੂ ਦਾ ਸਿਧਾਂਤ ਹੈ ਹਾਂ ਹੋ ਮੈਂ ਵਿੱਚੋਂ ਖੋਵੈ। ਗੁਰੂ ਕਹਿੰਦਾ ਜਬ ਹਮ ਹੋਤੇ ਤਬ ਤੂੰ ਨਹੀਂ, ਜਬ ਲਗ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ। ਹਾਂ ਜਬ ਮੇਰੀ ਮਿੜ ਜਾਏ ਤਾਂ ਪ੍ਰਭ ਕਾਜ ਸਵਾਰੇ ਆਏ। ਮੇਰੀ ਮਿਟੀ سارے کارج راس گرو دا اپدیش کیے توں سدا سلامت نرنکار میں کچھ بھی نہیں توں سدا سلامت نرنکار توں ایڈا وڈا واریا نہ جاواں ایک وار میتھوں تو تیری ایک پرکربا نہیں ہونی توں سدیوی طور ترن والا ہے توں مکمل ہے تیرے وچ کسے پرکار دی کمی نہیں ہاں کہو کبیر ہم رام کی انس توں ساگرو بیراگرو میں جے ہی کنچیری رام توں بہت بڑا ساگر میں ایک تیرا نکا جا کنکا تیرا ایک حصہ گرمکھا گرو دے اس اپدیش نا رتی پریم کرنا کر ہت کرنا کر تیرے تے کرپا ہو جائے گی
پرمات پرمنا چکائی جگ جنم بیاد کھپن
بہتا پرمن کرن کر کے کیوں کیا کیونکہ لوکی تیرتھاں دے عام پرمن کر دے سن کہندے تیرتھاں آدک تے پرمن کرن لا تیرا پرمنی دور ہونا پرم کر کے جگ جی مرن جمن تے مروپی ویاد روپ وچ کھپ رہا ہے اسے کر کے آوا گاؤن دا چکر بنیا رہندا ہے
استھان ہر نہ کیولنگ
جیڑا نہ کیولنگ شبد ہے قربانی چ بہت ویرا ہے ایدا مہاپرشاں نے ارتھ کیتا شدھ سروپ جیہدے چ کسے پرکار دی کوئی ملاوٹ نہ ہوئے استھان ہر نہ کیولنگ ہری دا شدھ استھان جو سات سنگ ہے
سات متی نام تپن
سات سات متی والے اتم مت والے سات نال جڑیاں ہوئیاں روحاں گرمک مہاتما نام روپی تب نو تب دے ہن
ایہو جگ موہت بیابتن دکھ ادک جنم مرن
اے جگ جی موہ دا ہیت کارن جو گیان ہے او دے وچ ویاپ رہا ہے اس کر کے اس نو جنم مرن دا ادک دکھ ہو رہا ہے پنجابی دی ایک اخاوت ہے اور او کہاوت دا سبندھ اس سدھانت نال ہے پنکتی نال ہی سدھانت نال ہے